ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਜੁੜ ਬੈਠੀ ਅਤੇ ਪਾਵਨ ਗੋਦਾ ਨਿਗਾਹ ਰੰਗ ਰਸਮਾਨ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ, ਧਰਮ ਜਾਂ ਮਜ਼ਹਬ, ਭਾਗ 11। 84 ਲੱਖ ਜੂਨਾਂ ਵਿੱਚ ਵਿਚਰਦਿਆਂ ਹੋਇਆਂ ਵੱਡੇ ਭਾਗਾਂ ਨਾਲ ਜੀਵ ਨੂੰ ਮਨੁੱਖਾ ਦੇਈ ਮਿਲਦੀ ਹੈ। ਹਾਂਜੀ, 84 ਲੱਖ ਜੂਨਾਂ ਵਿੱਚ ਵਿਚਰਦਿਆਂ ਹੋਇਆਂ ਵੱਡੇ ਭਾਗਾਂ ਨਾਲ ਜੀਵ ਨੂੰ ਮਨੁੱਖਾ ਦੇਹੀ ਮਿਲਦੀ ਹੈ, ਤਾਂ ਕਿ ਉਹ ਆਪਣੇ ਸ਼ੋਮੇ ਅਤੇ ਦਾਤੇ ਪਰਮਾਤਮਾ ਨੂੰ ਮੁੜ ਮਿਲ ਸਕੇ। ਕਬੀਰ, ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰ ਹੈ ਬਾਰ, ਜਿਉਂ ਬਨ ਫਲ ਪਾ ਕੇ ਭੋਵੇਂ ਗਿਰੈ, ਬਹੁਰ ਨਾ ਲਾਗੈ ਡਾਰ। ਜਨਮ ਜਨਮ ਪਰ ਮਤ ਫਿਰਿਓ, ਮਿਟਿਓ ਨਾ ਜਮ ਕੋ ਤਰਾਸ, ਕਹੋ ਨਾਨਕ ਹਰ ਭਜ ਮਨਾ, ਨਿਰਭੈ ਪਾਵੈ ਬਾਸ। ਇਹ ਮਾਨਸ ਜਨਮ ਅਮੋਲ ਹੈ, ਮਿਲਣੇ ਕੀ ਬੇਲਾ। ਲੱਖ 84 ਭਰਮਤੇ ਭਰਮਤੇ, ਦੁਰਲਭ ਜਨਮ ਅਬ ਪਾਇਓ, ਰਤਨ ਜਵੇਹਰ ਬਣਜਨ ਆਇਓ, ਕਾਲਰ ਲਾਦ ਚਲਾਇਓ। ਪਰ ਅਸੀਂ ਮਾਇਆ ਦੇ ਭਰਮ ਭੁਲਾਵੇ ਵਿੱਚ ਆਪਣੇ ਅਮੋਲਕ ਮਨੁੱਖਾ ਜਨਮ ਨੂੰ ਮਾਇਆ ਦੇ ਅੰਧ ਗੁਬਾਰ ਵਿੱਚ ਤੇ ਫੋਕੇ ਰਸਹੀਨ ਧਾਰਮਿਕ ਕਰਮ ਕਿਰਿਆ ਤੇ ਰਸਮੀ ਸਾਧਨਾ ਦੀ ਰੱਟ ਰੁਟੀਨ ਵਿੱਚ ਅਜਾਈ ਗਵਾ ਰਹੇ ਹਾਂ। ਹਾਂਜੀ, ਇਹ ਅਮੋਲਕ ਜੀਵਨ ਮਿਲਿਆ, ਪਰ ਅਸੀਂ ਮਾਇਆ ਦੇ ਭਰਮ ਭੁਲਾਵੇ ਵਿੱਚ ਆਪਣੇ ਅਮੋਲਕ ਮਨੁੱਖਾ ਜਨਮ ਨੂੰ ਮਾਇਆ ਦੇ ਅੰਧ ਗੁਬਾਰ ਵਿੱਚ ਦੂਜਾ ਫੋਕੇ ਰਸਹੀਨ ਧਾਰਮਿਕ ਕਰਮ ਕਿਰਿਆ ਤੇ ਰਸਮੀ ਸਾਧਨਾ ਦੀ ਰੱਟ ਰੁਟੀਨ ਵਿੱਚ ਅਜਾਈ ਗਵਾ ਰਹੇ ਹਾਂ। ਸਾਡੀ ਇਸ ਹਾਲਤ ਦੀ ਬਾਬਤ ਗੁਰਬਾਣੀ ਸਾਨੂੰ ਇਉਂ ਤਾੜਨਾ ਕਰਦੀ ਹੈ। ਮਾਨਸ ਜਨਮ ਦਿਓ ਜਹ ਠਾਕਰ, ਸੋ ਤੈ ਕਿਉ ਬਿਸਰਾਇਓ, ਮੁਕਤ ਹੋਤ ਨਰ ਜਾਂ ਕੇ ਸਿਮਰੈ, ਨਿਮਖ ਨਾ ਤਾ ਕੋ ਗਾਇਓ। ਕਹਾਂ ਨਰ ਆਪਣੋ ਜਨਮ ਗਵਾਵੈ, ਮਾਇਆ ਮਦ ਬਿਖਿਆ ਰਸ ਰਚਿਓ, ਰਾਮ ਸਰਨ ਨਹੀਂ ਆਵੈ। ਕਹਿਤ ਕਬੀਰ ਰਾਮ ਭਜ ਬੌਰੇ, ਜਨਮ ਅਕਾਰਥ ਜਾਤ, ਪ੍ਰਾਣੀ ਗੁਰਮੁਖ ਨਾਮ ਧਿਆਏ, ਜਨਮ ਪਦਾਰਥ ਦੁਬਦਾ ਖੋਇਆ, ਕੌਡੀ ਬਦਲੇ ਜਾਏ। ਬੀਤ ਜਹਿ ਬੀਤ ਜਹਿ, ਜਨਮ ਅਕਾਜ ਰੇ, ਨਿਸ ਦਿਨ ਸੁਣ ਕੇ ਪੁਰਾਣ, ਸਮਝਤ ਨਹਿ ਰੇ ਅਜਾਨ, ਕਾਲ ਤੋਂ ਪਹੁੰਚਿਓ ਆਨ, ਕਹਾਂ ਜਾਏ ਭਾਜ ਰੇ। ਪਰਮਾਰਥ ਦੇ ਰਸਤੇ ਵਿੱਚ ਦਿਮਾਗੀ ਧਾਰਮਿਕ ਗਿਆਨ ਵੀ ਬੜਾ ਸੂਖਮ ਅਤੇ ਪੱਕਾ ਸੰਗਲ ਹੈ। ਇਸ ਬਾਰੇ ਗਿਆਨੀਆਂ ਅਤੇ ਵਿਦਵਾਨਾਂ ਨੂੰ ਖੁਦ ਸੋਝੀ ਨਹੀਂ, ਗਿਆਨ ਦੇ ਸੂਖਮ ਸੰਗਲਾਂ ਤੋਂ ਮੁਕਤ ਹੋਣਾ ਅਤਿ ਕਠਿਨ ਹੈ, ਕਿਉਂਕਿ ਇਹਨਾਂ ਨੂੰ ਆਪਣੇ ਗਿਆਨ ਦੀ ਪੂਰਨਤਾ ਅਤੇ ਨਿਪੁੰਨਤਾ ਦੀ ਮੋਟੀ ਪਾਣ ਚੜ੍ਹੀ ਹੁੰਦੀ ਹੈ। ਇਸ ਲਈ ਇਹ ਉਚੇਰੇ ਆਤਮਿਕ ਚਲਕਾਰੇ, ਇਹ ਆਤਮਿਕ ਲਿਖਸ਼ਾਂ, ਇਹ ਰੰਗ ਰਸ ਸੂਖਮ ਪ੍ਰੇਮ ਸਵੈਪਨਾਂ ਦੇ ਵਲਵਲਿਆਂ ਤੋਂ ਵਾਂਝੇ ਰਹਿ ਜਾਂਦੇ ਹਨ। ਲੋਕਾਂ ਦੀ ਤਾਂ ਤੀਖਣ ਬੁੱਧੀ ਦੇ ਜ਼ਰੀਏ ਮਾਨਸਿਕ ਤਸੱਲੀ ਹੋ ਜਾਂਦੀ ਹੈ, ਪਰ ਸਿਵਾਏ ਆਪਣੀ ਹੋਮੇ ਨੂੰ ਪੱਠੇ ਪਾਉਣ ਦੇ, ਇਹ ਸੂਖਮ ਆਤਮਕ ਵਲਵਲਿਆਂ ਚਲਕਾਰਿਆਂ ਅਤੇ ਇਲਾਹੀ ਦੇਸ਼ ਦੀਆਂ ਉਡਾਰੀਆਂ ਤੋਂ ਬਿਲਕੁਲ ਕੋਰੇ ਰਹਿੰਦੇ ਹਨ। ਇਸ ਦਾ ਕਾਰਨ ਇਹ ਹੈ ਕਿ ਇਹ ਬੁੱਧੀ ਵਾਲੇ, ਇਹ ਵਿਦਵਾਨ ਹਰ ਇੱਕ ਗੱਲ ਨੂੰ ਆਪਣੀ ਤੀਖਣ ਬੁੱਧੀ ਨਾਲ ਪਰਖਦੇ, ਤੋਲਦੇ ਅਤੇ ਨਤੀਜਾ ਕੱਢਦੇ ਹਨ। ਅਸੀਂ ਬੁੱਧੀ ਮੰਡਲ ਵਾਲੇ ਕਿਉਂ ਕੀ ਕਿਉਂ ਅਤੇ ਕੈਸੇ ਦੀ ਖੋਜ ਵਿੱਚ ਅਜਾਈ ਵਕਤ ਅਤੇ ਸ਼ਕਤੀ ਖਰਚ ਕਰ ਰਹੇ ਹਾਂ। ਹਾਂਜੀ, ਲੋਕਾਂ ਦੀ ਤਾਂ ਤੀਖਣ ਬੁੱਧੀ ਦੇ ਜ਼ਰੀਏ ਮਾਨਸਿਕ ਤਸੱਲੀ ਹੋ ਜਾਂਦੀ ਹੈ, ਪਰ ਸਿਵਾਏ ਆਪਣੀ ਹੋਮੇ ਨੂੰ ਪੱਠੇ ਪਾਉਣ ਦੇ, ਇਹ ਸੂਖਮ ਆਤਮਕ ਵਲਵਲਿਆਂ ਚਲਕਾਰਿਆਂ ਅਤੇ ਇਲਾਹੀ ਦੇਸ਼ ਦੀਆਂ ਇਹ ਉਡਾਰੀਆਂ ਤੋਂ ਬਿਲਕੁਲ ਕੋਰੇ ਰਹਿ ਜਾਂਦੇ ਹਨ ਇਹ ਬੁੱਧੀ ਮੰਡਲ ਵਾਲੇ। ਇਸ ਦਾ ਕਾਰਨ ਇਹ ਹੈ ਕਿ ਇਹ ਤਿੱਖੀ ਬੁੱਧੀ ਵਾਲੇ ਵਿਦਵਾਨ ਹਰ ਇੱਕ ਗੱਲ ਨੂੰ ਆਪਣੀ ਤੀਖਣ ਬੁੱਧੀ ਨਾਲ ਪਰਖਦੇ, ਤੋਲਦੇ, ਨਤੀਜਾ ਕੱਢਦੇ ਹਨ। ਅਸੀਂ ਬੁੱਧੀ ਮੰਡਲ ਵਾਲੇ ਕੀ ਕਿਉਂ ਅਤੇ ਕਿਵੇਂ ਦੀ ਖੋਜ ਵਿੱਚ ਅਜਾਈ ਵਕਤ ਅਤੇ ਸ਼ਕਤੀ ਖਰਚ ਕਰ ਰਹੇ ਹਾਂ। ਇਲਾਹੀ ਝਲਕ
ਇਲਾਹੀ ਲਿਸ਼ਕਾਂ, ਰਸ ਰੰਗ, ਪ੍ਰੇਮ ਸਵੈਪਨਾ, ਵਿਸਮਾਦੀ ਅਵਸਥਾ, ਤ੍ਰੈ ਗੁਣਾਂ ਤੋਂ ਉੱਪਰ ਚੌਥੇ ਪਦ ਦੀ ਅਨੁਭਵੀ ਵਿਸ਼ੇ ਹਨ। ਸਾਡੀ ਦਿਮਾਗੀ ਸੋਝੀ ਤ੍ਰੈ ਗੁਣਾਂ ਵਿੱਚ ਹੀ ਵਿਚਰ ਸਕਦੀ ਹੈ, ਚੌਥੇ ਪਦ ਦੀ ਬਿਸਮਾਦੀ ਖੇਡ ਨੂੰ ਨਹੀਂ ਪਕੜ ਸਕਦੀ, ਜਿਸ ਨੂੰ ਅਸੀਂ ਆਪਣੀ ਅਲਪ ਬੁੱਧੀ ਨਾਲ ਚੀਰ ਫਾੜ ਕੇ ਐਨਾਲਿਸਿਸ ਕਰਕੇ ਸਮਝਣ ਬੁੱਝਣ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ। ਇਸੇ ਤਰ੍ਹਾਂ ਰਾਗ ਦੀਆਂ ਸੂਖਮ ਤਰੰਗਾਂ ਸਿਰਫ ਰਾਗੀ ਹੀ ਅਨੁਭਵ ਕਰਕੇ ਮਾਣ ਸਕਦੇ ਹਨ, ਆਮ ਨਾ ਵਾਕਫ ਜਨਤਾ ਲਈ ਤਾਂ ਇਹ ਟੂਟਾਂ ਹੀ ਹੈ। ਗਿਆਨ ਧਿਆਨ ਸਭ ਕੋਈ ਰਵੈ, ਬੰਧਨ ਬਾਂਧਿਆ ਸਭ ਜਗ ਭਵੈ, ਸਾਹਿਬ ਅਤੁਲ ਨ ਤੋਲੀਐ ਕਥਨ ਨ ਪਾਇਆ ਜਾਏ, ਕਥਨੈ ਕਹਿਣ ਨਾ ਛੂਟੀਐ ਨਾ ਪੜ ਪੁਸਤਕ ਭਾਰ, ਕਬੀਰ ਮੈਂ ਜਾਣਿਓ ਪੜਬੋ ਭਲੋ, ਪੜਬੇ ਸਿਉ ਭਲ ਜੋਗ। ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਦਿਮਾਗੀ ਗਿਆਨ ਅਤੇ ਵਿਗਿਆਨ ਅਥਵਾ ਵਿਦਵਾ ਵਿੱਦਿਆ ਨਹੀਂ ਪੜ੍ਹਨੀ ਜਾਂ ਵਿਗਿਆਨਕ ਖੋਜ ਨਹੀਂ ਕਰਨੀ। ਅਸੀਂ ਮਾਇਆ ਵਿੱਚ ਵਿਚਰਦੇ ਹਾਂ। ਦਿਮਾਗੀ ਗਿਆਨ ਅਤੇ ਵਿਗਿਆਨ ਸਾਡੇ ਜੀਵਨ ਦੇ ਅੰਗ ਹਨ, ਪਰ ਇਸ ਦਿਮਾਗੀ ਗਿਆਨ ਨੂੰ ਅੰਤਮ ਮੰਜ਼ਿਲ ਨਹੀਂ ਸਮਝਣਾ ਚਾਹੀਦਾ, ਬਲਕਿ ਸਾਡੀ ਦਿਮਾਗੀ ਵਲਵਲੇ ਤਦੇ ਹੀ ਸਫਲ ਹੋ ਸਕਦੇ ਹਨ ਜੇਕਰ ਇਸ ਕਾਇਨਾਤ ਦੇ ਪਿੱਛੇ ਲੁਕੇ ਹੋਏ ਪਰਮਾਤਮਾ ਦਾ ਅਧਿਆਤਮਕ ਗਿਆਨ ਜਾਂ ਅਧਿਆਤਮਕ ਸੋਝੀ ਵੀ ਪ੍ਰਾਪਤ ਹੋਏ। ਕਾਇਨਾਤ ਦੇ ਜ਼ਰੇ ਜ਼ਰੇ ਪਿੱਛੇ ਰੱਬ ਲੁਕਿਆ ਹੋਇਆ ਹੈ ਜੀ, ਕਾਇਨਾਤ ਦੇ ਜ਼ਰੇ ਜ਼ਰੇ ਪਿੱਛੇ ਰੱਬ ਲੁਕਿਆ ਹੋਇਆ ਹੈ ਅਤੇ ਕੁਦਰਤ ਦੇ ਹਰ ਪੱਖ ਵਿੱਚ ਆਪਣਾ ਜਲਵਾ ਦਿਖਾ ਰਿਹਾ ਹੈ। ਜੇਤਾ ਕੀਤਾ ਤੇਤਾ ਨਾਉਂ, ਵਿਣ ਨਾਵੈ ਨਾਹੀ ਕੋ ਥਾਉਂ, ਦੂਈ ਕੁਦਰਤ ਸਾਜੀਐ ਕਰ ਆਸਣ ਡਿੱਠੋ ਚਾਓ, ਬਲਿਹਾਰੀ ਕੁਦਰਤ ਵਸਿਆ। ਇੱਕ ਇੱਕ ਜ਼ਰੇ ਦੇ ਅੰਤਰ ਆਤਮੇ ਰੱਬੀ ਹੁਕਮ ਦੀ ਰਵਾਨਗੀ ਹੀ ਇਹਨਾਂ ਦਾ ਨਾਲ ਲਿਖਿਆ ਆਤਮਕ ਧਰਮ ਹੈ। ਧਿਆਨ ਦੇਣਾ ਜੀ ਕਿ ਇੱਕ ਇੱਕ ਜ਼ਰੇ ਦੇ ਅੰਤਰ ਆਤਮੇ ਰੱਬੀ ਹੁਕਮ ਦੀ ਰਵਾਨਗੀ ਹੀ ਇਹਨਾਂ ਦਾ ਨਾਲ ਲਿਖਿਆ ਆਤਮਕ ਧਰਮ ਹੈ। ਜੋ ਅਣਜਾਣੇ ਸਹਿਜ ਸੁਭਾਏ ਕਮਾ ਰਹੇ ਹਨ, ਇਸ ਤਰ੍ਹਾਂ ਕਾਇਨਾਤ ਦਾ ਹਰ ਇੱਕ ਪੱਤਾ, ਹਰ ਇੱਕ ਫਲ, ਫੁੱਲ, ਪੱਥਰ, ਹਵਾ, ਪਾਣੀ ਆਦਿ ਦਾ ਹਰ ਜੁਜ਼ ਉਸ ਗੁਪਤੀ ਆਤਮਕ ਧਰਮ ਦਾ ਧਾਰਮਿਕ ਗ੍ਰੰਥ ਹੈ, ਜਿਸ ਵਿੱਚ ਮੁਕੰਮਲ ਆਤਮਕ ਧਰਮ ਦਾ ਤੱਤ ਗਿਆਨ ਭਰਿਆ ਹੋਇਆ ਹੈ। ਪਰ ਇਨਸਾਨ ਦੀ ਸੀਮਤ ਬੁੱਧੀ ਇਹਨਾਂ ਗੁਪਤ ਆਤਮਕ ਗ੍ਰੰਥਾਂ ਨੂੰ ਪੜ੍ਹਨ ਬੁੱਝਣ ਤੋਂ ਅਸਮਰਥ ਹੈ, ਕਿਉਂਕਿ ਸਾਡੀ ਬੁੱਧੀ ਬਾਹਰਮੁਖੀ ਮਾਇਕੀ ਵਿੱਦਿਆ ਜਾਂ ਵਿਗਿਆਨਕ ਖੋਜ ਵਿੱਚ ਹੀ ਸੰਤੁਸ਼ਟ ਅਤੇ ਮਸਤ ਹੈ। ਅਸਲ ਵਿੱਚ ਅਸੀਂ ਕਾਇਨਾਤ ਦੇ ਛਿਲਣਾਂ ਦੇ ਗਿਆਨ ਦੀ ਖੋਜ ਵਿੱਚ ਹੀ ਸੰਤੁਸ਼ਟ ਅਤੇ ਮਸਤ ਹੋਏ ਗਏ ਹਾਂ। ਇਹਨਾਂ ਛਿਲਣਾਂ ਦੇ ਅੰਦਰ ਗੁੱਝੇ ਨਿਚੋੜ ਤੋਂ ਬੇਖਬਰ ਵਾਂਝੇ ਜਾ ਰਹੇ ਹਾਂ। ਇਸ ਉੱਪਰਲੀ ਵਿਚਾਰ ਨੂੰ ਗੁਰਬਾਣੀ ਇਉਂ ਸਪਸ਼ਟ ਕਰਦੀ ਹੈ, ਗੁਰਪ੍ਰਸਾਦੀ ਵਿੱਦਿਆ ਵਿਚਾਰੈ ਪੜ ਪੜ ਪਾਵੈ ਮਾਨ, ਆਪਾ ਮਦੇ ਆਪ ਪਰਗਾਸਿਆ ਪਾਇਆ ਅੰਤਰ ਨਾਮ। ਉੱਪਰਲੀਆਂ ਪੰਕਤੀਆਂ ਵਿੱਚ ਦਰਸਾਇਆ ਗਿਆ ਹੈ ਕਿ ਅਕਲ ਦੁਆਰਾ ਅਸੀਂ ਵਾਦ ਵਿਵਾਦ ਵਿੱਚ ਜੀਵਨ ਅਜਾਈ ਨਹੀਂ ਗਵਾਉਣਾ, ਬਲਕਿ ਆਪਣੇ ਸਾਹਿਬ ਆਪਣੇ ਪਰਮਾਤਮਾ ਦੀ ਸੇਵਾ ਅਥਵਾ ਸਿਮਰਨ ਕਰਨਾ ਹੈ। ਹਾਂਜੀ, ਅਸੀਂ ਅਕਲ ਦੁਆਰਾ ਵਾਦ ਵਿਵਾਦ ਵਿੱਚ ਅਜਾਈ ਜੀਵਨ ਨਹੀਂ ਗਵਾਉਣਾ, ਬਲਕਿ ਆਪਣੇ ਸਾਹਿਬ ਪਰਮਾਤਮਾ ਦੀ ਸੇਵਾ ਅਤੇ ਸਿਮਰਨ ਕਰਨਾ ਹੈ। ਸਿਮਰਨ ਕਰਕੇ ਪਰਮਾਤਮਾ ਨੂੰ ਬੁੱਝਣਾ ਹੈ ਅਤੇ ਦਰਗਾਹ ਵਿੱਚ ਮਾਣ ਪ੍ਰਾਪਤ ਕਰਨਾ ਹੈ। ਇਸ ਤਰ੍ਹਾਂ ਪ੍ਰਾਪਤ ਕੀਤੇ ਹੋਏ ਆਤਮਕ ਧਰਮ ਦੇ ਤੱਤ ਗਿਆਨ ਦਾ ਦਾਨ ਅਤੇ ਫਿਰ ਇਸ ਦਾ ਪ੍ਰਚਾਰ ਕਰਨਾ ਹੈ। ਇਸ ਅਸਲੀ ਆਤਮਕ ਰਾਹ ਤੇ ਧਰਮ ਤੋਂ ਇਲਾਵਾ ਹੋਰ ਸਾਰੀਆਂ ਸਿਆਣਪਾਂ, ਸਾਰੀਆਂ ਚਤੁਰਾਈਆਂ ਗਿਆਨ ਸ਼ੈਤਾਨ ਤੇ ਹਾਨੀਕਾਰਕ ਹੀ ਸਾਬਤ ਹੁੰਦੀਆਂ ਹਨ। ਅਧਿਆਤਮਕ ਤੱਤ ਗਿਆਨ ਤੋਂ ਬਗੈਰ ਸਾਡਾ ਅਧੂਰਾ ਦਿਮਾਗੀ ਗਿਆਨ ਜਾਂ ਖੋਜ ਫਲ ਬਗੈਰ ਬੂਟੇ ਦੀ ਨਿਆਈ ਹੈ। ਇਹ ਸਾਡੀ ਸਾਰੀ ਦਿਮਾਗੀ ਵਿੱਦਿਆ ਤੇ ਵਿਗਿਆਨਕ ਖੋਜ ਸਾਨੂੰ ਮਾਇਆ ਦੇ ਤ੍ਰੈ ਗੁਣਾਂ ਵਿੱਚ ਕੈਦ ਰੱਖਦੀ ਹੈ ਜੀ। ਇਸ ਤੋਂ ਬਾਹਰ ਜਾਣ ਲਈ ਅਧਿਆਤਮਕ ਵਿੱਦਿਆ ਦਾ ਅਨੁਭਵ ਹੋਣਾ ਲਾਜ਼ਮੀ ਹੈ। ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹਰ ਇੱਕ ਗੱਲ ਅਤੇ ਹਰ ਇੱਕ ਸ਼ੈ ਦੀ ਜੋੜੀ ਬਣੀ ਹੈ। ਇਸ ਲਈ ਜਿੱਥੇ ਦਿਮਾਗੀ ਵਿੱਦਿਆ ਅਤੇ ਵਿਗਿਆਨ ਸਾਨੂੰ ਮਾਇਕੀ ਸੁੱਖ ਪ੍ਰਦਾਨ ਕਰਦਾ ਹੈ, ਉਸ ਦੇ ਨਾਲ ਨਾਲ ਇਹੋ ਵਿੱਦਿਆ ਅਤੇ ਵਿਗਿਆਨ ਦੀ ਗਲਤ ਵਰਤੋਂ ਦੁਆਰਾ ਦੁਨੀਆ ਦੁਖੀ ਅਤੇ ਭੈਭੀਤ ਹੋ ਰਹੀ ਹੈ। ਮਿਸਾਲ ਵਜੋਂ ਸਾਰੇ ਦੇਸ਼ਾਂ ਦੀ ਵਿਗੜੀ ਰਾਜਨੀਤਿਕ ਦਸ਼ਾ ਅਤੇ ਪਰਮਾਣੂ ਬੰਬਾਂ ਦੀ ਭਰਮਾਰ ਕਾਰਨ ਸਾਰੀ ਖਲਕਤ ਨੂੰ ਤੀਸਰਾ ਵਿਸ਼ਵ ਯੁੱਧ ਬਹੁਤ ਨਜ਼ਦੀਕ ਮਹਿਸੂਸ ਹੋ ਰਿਹਾ ਹੈ ਅਤੇ ਮਾਨਸਿਕ ਸਹਿਮ ਛਾਇਆ ਹੋਇਆ ਹੈ। ਨਿਰੀ ਪੂਰੀ ਦਿਮਾਗੀ ਵਿੱਦਿਆ ਨਾਲ ਜੇਕਰ ਇਨਸਾਨ ਉੱਚਾ ਸੁੱਚਾ ਦੈਵੀ ਬਣ ਸਕਦਾ ਹੁੰਦਾ ਤਾਂ ਹੁਣ ਤਾਈਂ ਸਾਰੀ ਦੁਨੀਆ ਵਿੱਚ ਦੇਵਤਿਆਂ ਦੀ ਹੀ ਵਸੋਂ ਹੁੰਦੀ। ਹਾਂਜੀ, ਨਿਰੀਪੁਰੀ ਦਿਮਾਗੀ ਵਿੱਦਿਆ ਨਾਲ ਜੇਕਰ ਇਨਸਾਨ ਉੱਚਾ ਸੁੱਚਾ ਦੈਵੀ ਬਣ ਸਕਦਾ ਹੁੰਦਾ ਤਾਂ ਹੁਣ ਤਾਈਂ ਸਾਰੀ ਦੁਨੀਆ ਵਿੱਚ ਦੇਵਤਿਆਂ ਦੀ ਹੀ ਵਸੋਂ ਹੁੰਦੀ। ਪਰ ਅਫਸੋਸ ਇਹ ਹੈ ਕਿ ਬਾਵਜੂਦ ਇਤਨੀ ਦਿਮਾਗੀ ਵਿੱਦਿਆ ਅਤੇ ਵਿਗਿਆਨਕ ਖੋਜ ਦੇ ਸਾਡੀ ਸਮੁੱਚੀ ਸੱਭਿਅਤਾ ਪੁਰਾਣੇ ਜ਼ਮਾਨੇ ਨਾਲੋਂ ਵੀ ਨਿਗਰਦੀ ਹੋਈ ਇਨਸਾਨੀਅਤ ਤੋਂ ਬਹੁਤ ਗਿਰ ਚੁੱਕੀ ਹੈ ਅਤੇ ਜੀਵਨ ਗਿਲਾਨੀ ਦੇ ਵਹਿਣ ਵਿੱਚ ਬੇਤਹਾਸ਼ਾ ਰੁੜੀ ਜਾ ਰਿਹਾ ਹੈ। ਇਸ ਦਾ ਇੱਕੋ ਇੱਕ ਇਲਾਜ ਇਹ ਹੈ ਕਿ ਮਾਇਕੀ ਵਿੱਦਿਆ ਅਤੇ ਵਿਗਿਆਨਕ ਖੋਜ ਨੂੰ ਆਤਮਕ ਸੇਧ ਦਿੱਤੀ ਜਾਏ। ਹਾਂਜੀ, ਹੁਣ ਇਸ ਦਾ ਇਲਾਜ ਇਹ ਹੈ ਕਿ ਮਾਇਕੀ ਵਿੱਦਿਆ ਅਤੇ ਵਿਗਿਆਨਕ ਖੋਜ ਨੂੰ ਆਤਮਕ ਸੇਧ ਦਿੱਤੀ ਜਾਏ ਤਾਂ ਕਿ ਅਸੀਂ ਆਪਣੇ ਮਾਇਕੀ ਜੀਵਨ ਨੂੰ ਸੁਖਦਾਈ ਅਤੇ ਸਫਲ ਕਰ ਸਕੀਏ ਅਤੇ ਨਾਲ ਨਾਲ ਅਧਿਆਤਮਕ ਖੋਜ ਦੁਆਰਾ ਆਤਮਕ ਮੰਜ਼ਿਲ ਨੂੰ ਪ੍ਰਾਪਤ ਕਰ ਸਕੀਏ ਅਤੇ ਲੋਕ ਸੁਖੀ ਅਤੇ ਪਰਲੋਕ ਸੁਹੇਲੇ ਕਰ ਸਕੀਏ। ਜੇ ਕੋਈ ਜਿਗਿਆਸੂ ਮਾਇਕੀ ਮੋਹ ਮਾਇਆ ਨੂੰ ਤਿਆਗ ਵੀ ਦੇਵੇ ਤਾਂ ਉਹ ਅਧਿਆਤਮਕ ਬੰਧਨਾਂ ਵਿੱਚ ਫਸ ਜਾਂਦਾ ਹੈ। ਅਸਥੂਲ ਮਾਇਕੀ ਬੰਧਨ ਤੋੜਨੇ ਸੌਖੇ ਹਨ ਪਰ ਧਾਰਮਿਕ ਕਰਮ ਕਿਰਿਆ ਦੇ ਫੋਕੀ ਰਸਮੀ ਬੰਧਨਾਂ ਵਿੱਚੋਂ ਛੁਟਕਾਰਾ ਪਾਉਣਾ ਅਤਿਅੰਤ ਔਖਾ ਜਾਂ ਨਾਮੁਮਕਿਨ ਹੈ ਕਿਉਂਕਿ ਇਹ ਅਧਿਆਤਮਕ ਬੰਧਨ ਅਤ ਸੂਖਮ ਅਤੇ ਕੋਮਲ ਹੁੰਦੇ ਹਨ ਜਿਸ ਦੀ ਜਗਿਆਸੂ ਨੂੰ ਖੁਦ ਸੋਝੀ ਨਹੀਂ ਹੁੰਦੀ। ਉਹ ਇਹਨਾਂ ਵਿੱਚ ਜਕੜੇ ਹੋਏ ਹਨ। ਜਦ ਜਗਿਆਸੂ ਨੂੰ ਕੁਛ ਜਪ ਤਪ ਪੂਜਾ ਅਤੇ ਹੋਰ ਅਧਿਆਤਮਕ ਘਾਲਣਾ ਘਾਲਦੇ ਹੋਏ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ ਤਾਂ ਉਹ ਸਿੱਖੀ ਸੇਵਕੀ ਤੇ ਬਣ ਜਾਂਦੀ ਹੈ ਤੇ ਉਸਦੇ ਮਨ ਵਿੱਚ ਸਹਿਜ ਸੁਭਾਏ ਅਚੇਤ ਹਉਮੈ ਆ ਜਾਂਦੀ ਹੈ ਜਿਸ ਦੀ ਉਸਨੂੰ ਉੱਕਾ ਹੀ ਸੋਝੀ ਨਹੀਂ ਹੁੰਦੀ। ਐਸੀ ਹਾਲਤ ਵਿੱਚ ਉਹ ਜਿਗਿਆਸੂ ਨਹੀਂ ਰਹਿੰਦਾ ਤੇ ਲੋਕਾਂ ਵਿੱਚ ਸਿੱਖੀ ਸੇਵਕੀ ਬਦਨ ਕਰਕੇ ਭਲਾ ਭਲੇਰਾ ਸਾਧ ਸੰਤ ਮਹੰਤ ਮਹਾਂਪੁਰਖ ਗੁਰੂ ਸਤਿਗੁਰੂ ਮਹਾਰਾਜ ਸ਼੍ਰੀ 108 ਜਗਤ ਗੁਰੂ ਬਣ ਬੈਠਦਾ ਹੈ ਤਾਂ ਡੇਰਾ ਜਾਂ ਮੱਠ ਠਾਠ ਬਾਠ ਰਚਾ ਕੇ ਪੂਜਾ ਪ੍ਰਤਿਸ਼ਠਾ ਵਧਾਉਂਦਾ ਹੈ। ਇਸ ਦੀ ਸੂਖਮ ਹੋਮੇ ਨੂੰ ਉਹਨਾਂ ਦੇ ਸਿੱਖ ਸੇਵਕ ਖੂਬ ਵਡਿਆਈ ਦੇ ਕੇ ਪੱਠੇ ਪਾ ਪਾ ਕੇ ਪਾਲਦੇ ਹਨ। ਨਤੀਜਾ ਇਹ ਹੁੰਦਾ ਹੈ ਕਿ ਆਤਮਿਕ ਤੌਰ 'ਤੇ ਉਹਨਾਂ ਦੀ ਰੂਹਾਨੀ ਤਰੱਕੀ ਰੁਕ ਹੀ ਨਹੀਂ ਜਾਂਦੀ ਬਲਕਿ ਰਸਾਤਲ ਵੱਲ ਖਿਸਕਣਾ ਸ਼ੁਰੂ ਹੋ ਜਾਂਦੀ ਹੈ ਅਤੇ ਆਪਣੇ ਆਲੇ ਦੁਆਲੇ ਧਾਰਮਿਕ ਰਜਵਾੜਾ ਡੇਰਾ ਜਥਾ ਸੰਪਰਦਾ ਠਾਠ ਬਾਠ ਬਣਾ ਲੈਂਦੇ ਹਨ। ਮਿਸਾਲ ਦੇ ਤੌਰ 'ਤੇ ਪਿਛਲੇ ਜ਼ਮਾਨੇ ਵਿੱਚ ਵਲੀ ਕੰਧਾਰੀ ਮੀਆਂ ਮਿੱਠਾ ਨੂਰ ਸ਼ਾਹ ਆਦਿ ਹੋ ਗੁਜ਼ਰੇ ਹਨ ਪਰ ਅੱਜ ਕੱਲ੍ਹ ਇਹਨਾਂ ਦੀ ਅੱਗੇ ਨਾਲੋਂ ਵੀ ਬਹੁਲਤਾ ਦਿਖਾਈ ਦਿੰਦੀ ਹੈ। ਇਸ ਤਰ੍ਹਾਂ ਅਨੇਕਾਂ ਇਮਾਨਦਾਰ ਜਿਗਿਆਸੂ ਆਤਮਿਕ ਪੰਥ 'ਤੇ ਚੱਲਦੇ ਹੋਏ ਰਾਹ ਵਿੱਚ ਅਟਕ ਜਾਂਦੇ ਹਨ। ਕਬੀਰ ਸਿੱਖ ਸਾਖਾ ਬਹੁਤੇ ਕੀਏ ਕੇਸੋ ਕੀਓ ਨਮੀਤ ਚਾਲੇ ਥੇ ਹਰ ਮਿਲਣ ਕੋ ਵਿਚੈ ਅਟਕਿਓ ਚੀਤ। ਕਬੀਰ ਮਾਇਆ ਤਜੀ ਤੋ ਕਿਆ ਪਿਆ ਜੋ ਮਾਨ ਤਜਿਆ ਨਹੀਂ ਜਾਏ ਮਾਨ ਮੁਨੀ ਮੁਨੀ ਵਰ ਗਲੇ ਮਾਨ ਸਭੇ ਕੋ ਖਾਏ। ਹਮ ਬਡ ਕਬ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਬੇ ਨਾ ਨਾਸੀ। ਹਾਂਜੀ, ਹਮ ਬਡ ਕਬ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਬੇ ਨਾ ਨਾਸੀ। ਐਸੇ ਹੋਮੇ ਦੇ ਅਧਿਆਤਮਕ ਗੜ ਵਿੱਚ ਕੈਦ ਹੋਈਆਂ ਰੂਹਾਂ ਦੀ ਮਾਨਸਿਕ ਅਧੋਗਤੀ ਬੜੀ ਤਰਸਯੋਗ ਹੈ ਕਿਉਂਕਿ ਇਹ ਸੂਖਮ ਹੋਮੇ ਗੜ ਨੂੰ ਸਤਿਗੁਰੂ
या कोई बख्शा होया महापुरख ही तोड़ सकता है। गुर के चरण त्याए तू टूटे माया बंद, जिन हर जपया तिन फल पाया, सब टूटे माया फंदे। कह रविदास सबे जग लूटिया, हम तो एक राम कह छूटिया। जन नानक अंदन नाम जपो हर संतो, ए छूटन का साचा परवासा।
इस इलाही प्रीत डोरी नू अनुभव करना, हां जी इस इलाही प्रीत डोरी नू अनुभव करना, इस दी खिच खानी, फिर खिच दिया प्रेम तनावा माननिया ही जीव दा धर्म है, धार्मिक साधना है, प्रेम भगत है, आत्म मंजिल है। दूजे लफ्जां विच इलाही प्रेम स्वैपना अते श्रद्धा भावनी नाल कीते होए पाठ पूजा, भजन बंदगी, कर्म किरिया, दान पुन, सिमरन, कीर्तन, शब्द सुरत कमाई ते होर अनेकां धार्मिक साधन सब जग्यासू दी परवान ते सफल धार्मिक कमाई है। किते प्रकार न टूटे प्रीत, दास तेरे की निर्मल रीत। साच कहूं सुन ले हो सबे, जिन प्रेम कियो तिन ही प्रभ पायो। नानक साई भली प्रीत, जित साहिब सेती पत रहे।
इसे लई गुरबाणी विच इलाही प्रीत पैदा करन वाली विवेक बुद्धि दी जाचना करन दी सिख्या अते प्रेरणा दिती है। तैसी बुत करो परगासा, लागे प्रभ संग प्रीत। तांते गुरबाणी दे सिद्धांत अनुसार प्रेम स्वैपना, प्रीत डोरी, प्रेम तनावा, प्रेम भावना, प्यार तांग दिया सूखम आत्मक भावनावा ही जीवन है। ए शब्द है, हां जी गुरबाणी दे सिद्धांत अनुसार प्रेम स्वैपना, प्रीत डोरी, प्रेम तनावा, प्रेम भावना, प्यार त्याग दिया सूखम आत्मक भावनावा ही जीवन है। शब्द है, नाम है, हर रस है, हर रंग है, प्रेमा भगती है, आत्मक मंजिल है। ऐसी आत्मक प्रेम स्वैपना वालियां भावनावां तो बिना इंसान दा जीवन रुखा, सुखा ते मुर्दा हो जांदा है। हां जी ध्यान देना जी कि ऐसी प्रीत भावनावां तो बगैर, ऐसी आत्मक प्रेम स्वैपना वालियां भावनावां तो बिना इंसान दा जीवन रुखा, सुखा, मुर्दा हो जांदा है। जो बन जांदे ना डरा, जे सो प्रीत ना जाए, फरीदा कीती जोबन प्रीत बिन, सुख गए कुमलाए। जिस प्यारे स्यों ने हो, तिस आगे मर चलिए, त्रिग जीवन संसार ताके पाछे जीवना। अंतर पिरी प्यार क्यों पिर बिन जीविए, राम अत सुंदर कुलीन चतर, मुख ज्ञानी तनवंत, मृतक कहिए नानका, जे प्रीत नहीं भगवंत। हां जी अत सुंदर कुलीन चतर, मुख ज्ञानी धनवंत, मृतक कहिए नानका, जे प्रीत नहीं भगवंत। इलाही प्रेम भावना रहत मुर्दे जीवन विचों होमे ते दूजे भाव की सड़ाहान ते बदबू उपजदी है। ध्यान देना जी के इलाही प्रेम भावना रहत मुर्दे जीवन विचों होमे ते दूजे भाव की सड़ांत ते बदबू उपजदी है, जिस नाल असी आप भी द्वैत घिरना ते त्वसव विच सड़ी जांदे हां ते दूजियां नूं भी साड़ी जांदे हां। इस तरह माइकी मंडल दे बाहर मुखी धर्म ते अंतर मुखी इलाही मंडल दे आत्मक धर्म विचकार प्रेम स्वैपना या प्रीत डोरी ही इको एक पौड़ी है, इको एक विचोला है, इको एक सौखा साधन है। इसे प्रेम स्वैपना दी आत्मक उडारियां नू गुरबाणी विच हर भगत प्रेम भगत, प्रेम बिछो भाव भगत, प्रेम रस, प्रेम रंग, प्यारी प्रीत,
ਪਿਰੀ ਪਿਆਰ ਸੱਚੀ ਆਸ਼ਕੀ ਪ੍ਰੇਮ ਪਟੋਲਾ ਲਾਲ ਰੰਗ ਹਰ ਹਰ ਸ਼ਰਧਾ ਮਜੀਠਾ ਰੰਗ ਭਾਓ ਭੋਜਨ ਹਾਰ ਸ਼ਿੰਗਾਰ ਪ੍ਰੇਮ ਠਗੋਰੀ ਮਹਾਂਕੇਲ ਚਲੂਲਾ ਰੰਗ ਰੰਗ ਰਲੀਆਂ ਮਨ ਮੋਤੀ ਚੂਰ ਵੱਡ ਗਗਨ ਗਨਈਆ ਆਸ ਪਿਆਸੀ ਸੇਜ ਸੇਜੜੀਏ ਅਡੰਬਰ ਪ੍ਰਭ ਮਿਲਣੇ ਕੀ ਨਿਸ਼ਾਨੀ ਚਰਨ ਕਮਲ ਕੀ ਮੌਜ ਆਦਿ ਸ਼ਬਦਾਂ ਨਾਲ ਦਰਸਾਇਆ ਗਿਆ ਹੈ। ਨਿਸੰਦੇਹ ਇਹ ਊਚਮ ਊਚੀ ਸੂਚਮ ਸੂਚੀ ਬਖਸ਼ਿਸ਼ ਇਹ ਗੁਰਪ੍ਰਸਾਦ ਬਖਸ਼ੇ ਹੋਏ ਗੁਰਮੁਖਾਂ ਦੀ ਸੰਗਤ ਅਤੇ ਸ਼ਬਦ ਸੁਰਤ ਦੀ ਕਮਾਈ ਦੁਆਰਾ ਪ੍ਰਾਪਤ ਹੋ ਸਕਦੀ ਹੈ। ਹਾਂਜੀ, ਪਤਾ ਚੱਲ ਗਿਆ ਕਿ ਹੁਣ ਪ੍ਰੇਮ ਸਵੈਪਨਾ ਜਿਹੜੀ ਪ੍ਰੇਮ ਡੋਰੀ ਹੈ ਇੱਕੋ ਇੱਕ ਪੌੜੀ ਹੈ, ਤਾਂ ਫਿਰ ਨਿਸੰਦੇਹ ਇਹ ਉੱਚੀ ਸੁੱਚੀ ਸੂਚਮ ਸੂਚੀ ਬਖਸ਼ਿਸ਼ ਜੋ ਹੈ ਇਹ ਗੁਰਪ੍ਰਸਾਦ, ਦੂਸਰਾ ਬਖਸ਼ੇ ਹੋਏ ਗੁਰਮੁਖਾਂ ਦੀ ਸੰਗਤ, ਤੀਸਰਾ ਸ਼ਬਦ ਸੁਰਤ ਦੀ ਕਮਾਈ ਦੁਆਰਾ ਹੀ ਪ੍ਰਾਪਤ ਹੋ ਸਕਦੀ ਹੈ। ਭਾਓ ਭੋਜਨ ਸਤਿਗੁਰ ਤੁੱਠੇ ਪਾਏ ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ ਸਭੇ ਵੰਡ ਵੰਡ ਦਿੱਤੀਅਨ ਭਾਓ ਭਗਤ ਕਰ ਸੱਚ ਪਿਆਰਾ ਭਗਤ ਵਛਲ ਸਤਿਗੁਰ ਨਿੰਕਾਰਾ। ਸਾਧ ਸੰਗਤ ਬਿਨਾਂ ਭਾਓ ਨਹੀਂ ਉਪਜੈ ਭਾਓ ਬਿਨ ਭਗਤ ਨਹੀਂ ਹੋਏ ਤੇਰੀ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ ਜਿਉਂ ਜਿਉਂ ਉਹ ਵਧਾਈਐ ਤਿਉਂ ਤਿਉਂ ਹਰ ਸਿਉਂ ਰੰਗ ਕਬੀਰ ਚੰਦਨ ਕਾ ਬਿਰਹਾ ਭਲਾ ਬੇਡਿਓ ਢਾਕ ਫਲਾਸ ਉਹ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ ਪਾਏ ਲਗੋ ਮੋਹ ਕਰੋ ਬੇਨਤੀ ਕੋ ਸੰਤ ਮਿਲੇ ਵਡਭਾਗੀ। ਹਾਂਜੀ, ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ ਪਾਏ ਲਗੋ ਮੋਹ ਕਰੋ ਬੇਨਤੀ ਕੋ ਸੰਤ ਮਿਲੇ ਵਡਭਾਗੀ ਜਿਸ ਨੂੰ ਪ੍ਰੇਮ ਮਨ ਵਸਾਏ ਸਾਚੇ ਸ਼ਬਦ ਸਹਿਜ ਸੁਭਾਏ ਗੁਰ ਕੈ ਸ਼ਬਦ ਸਲਾਹੀਐ ਅੰਤਰ ਪ੍ਰੇਮ ਪਿਆਰ। ਹਾਂਜੀ, ਇਹੋ ਇਲਾਹੀ ਪਿਆਰ ਰੂਪੀ ਨਾਲ ਲਿਖਿਆ ਇੱਕੋ ਇੱਕ ਸਰਬ ਸਾਂਝਾ ਆਤਮਕ ਧਰਮ ਹੀ ਗੁਪਤ ਨਾਮ ਹੈ। ਹਾਂਜੀ, ਇਹੋ ਇਲਾਹੀ ਪਿਆਰ ਰੂਪੀ ਨਾਲ ਲਿਖਿਆ ਹੋਇਆ ਇੱਕੋ ਇੱਕ ਸਰਬ ਸਾਂਝਾ ਆਤਮਕ ਧਰਮ ਹੀ ਗੁਪਤ ਨਾਮ ਹੈ। ਰਸ ਭਿੰਨਣੀ ਚਰਨਾਹਟ ਹੈ, ਆਨੰਦ ਦੀ ਕੰਬਣੀ ਹੈ, ਆਤਮ ਹਿੰਡੋਲਾ ਹੈ, ਆਤਮ ਰਸ ਦਾ ਵਾਹ ਵਰੋਲਾ ਹੈ, ਆਤਮ ਮਹਾਰਸ ਹੈ, ਆਤਮ ਮੌਜ ਹੈ, ਆਤਮ ਮਸਤੀ ਹੈ, ਅਨਹਦ ਧੁਨੀ ਹੈ, ਦਾਮਨੀ ਜੋਤ ਹੈ, ਅਬ ਚਲੀ ਜੋਤ ਹੈ। ਹਾਂਜੀ, ਇਹ ਇੱਕੋ ਇੱਕ ਸਰਬ ਸਾਂਝਾ ਆਤਮਕ ਧਰਮ ਹੀ ਆਤਮਕ ਲਹਿਰ ਹੈ, ਮਿੱਠਲੀ ਆਤਮਕ ਕੰਬਣੀ ਹੈ, ਆਤਮ ਗੁੰਝਲਾ ਲਾਲ ਹੈ, ਬਬੀਹੇ ਲਈ ਸ਼ਾਂਤੀ ਬੂੰਦ ਹੈ, ਮਰ ਜੀਵੜਿਆਂ ਦਾ ਦੇਸ਼ ਹੈ। ਇਹ ਆਤਮਕ ਧਰਮ ਅਗੰਮੀ ਲਰਜਸ ਹੈ, ਇਲਾਹੀ ਵਲਵਲਾ ਹੈ, ਅਨਹਦ ਚੁਨਕਾਰ ਹੈ, ਚੁੰਬਕੀ ਖਿੱਚ ਹੈ, ਸੱਚਾ ਨਿਸ਼ਾਨ ਹੈ, ਮੁਕਤੀ ਦਾਤਾ ਹੈ, ਸਹਿਜ ਰਸ ਹੈ, ਕਾਇਆ ਕੰਚਨ ਹੈ, ਸਹਿਜ ਜਗੋਟਾ ਹੈ, ਅੰਤਰ ਨਾਮ ਨਿਧਾਨ ਹੈ, ਹਰ ਬੁੱਕਲ ਹੈ, ਸੁਖ ਸਾਗਰ ਹੈ, ਲਖਟੀ ਟੋਹਣੀ ਹੈ, ਜਾਲ ਮਨੱਕੜਾ ਹੈ, ਖੀਵਾ ਅੰਮ੍ਰਿਤ ਹੈ, ਖੋਂਦ ਖੁਮਾਰੀ ਹੈ, ਲਾਲ ਅਮੋਲਾ ਹੈ, ਮਿਲਾਵਣ ਹਾਰਾ ਹੈ। ਇਹ ਆਤਮਕ ਧਰਮ ਗੋਬਿੰਦ ਗੱਜਿਆ ਹੈ, ਇਹ ਅੱਖਰਹੀਨ ਹੈ, ਇਹ ਬੋਲੀਹੀਨ ਹੈ, ਇਹ ਦੇਸ਼ ਕਾਲਹੀਨ ਹੈ, ਇਹ ਰਵ ਰਿਹਾ ਭਰਪੂਰ ਹੈ, ਇਹ ਜੀਵਨ ਰੂਪ ਹੈ, ਇਹ ਪਿਰਮ ਪਿਆਲਾ ਹੈ, ਜੀਵਨ ਰੋਂ ਹੈ। ਪਰ ਇਹ ਆਤਮਕ ਮੰਡਲ ਦੀ ਖੇਲ ਔਖੀ ਤੇ ਨਿਰਾਲੀ ਹੈ, ਉਸਤਤ ਨਿੰਦਾ ਦੋਹ ਤਿਆਗੈ ਖੋਜੈ ਪਦ ਨਿਰਬਾਨਾ ਜਨ ਨਾਨਕ ਇਹੋ ਖੇਲ ਕਠਿਨ ਹੈ ਕਿਨਹੂੰ ਗੁਰਮੁਖ ਜਾਨਾ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨ ਕੋਏ ਰਾਮ ਕਸੌਟੀ ਸੋ ਸਹੇ ਜੋ ਮਰ ਜੀਵਾ ਹੋਏ। ਇਹ ਔਖੀ ਆਤਮਕ ਖੇਡ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਗਵਾਈ ਵਿੱਚ ਸੌਖੀ ਤੇ ਰਸੀਲੀ ਹੋ ਜਾਂਦੀ ਹੈ। ਸਾਧ ਕੇ ਸੰਗ ਨਹੀਂ ਕਛ ਕਾਲ, ਜੀਵ ਮਾਇਕੀ ਜੀਵਨ ਰੋਡ ਵਿੱਚ ਅਪੋਲ ਅਵਸ਼ ਅਣਜਾਣੇ ਸਹਿਜ ਸੁਭਾਏ ਸੁਤੇ ਸਿੱਧ ਰੁੜੀ ਜਾ ਰਹੇ ਹਨ ਅਤੇ ਜੀਵਨ ਦੇ ਆਤਮਕ ਪੱਖ ਵੱਲੋਂ ਬਿਲਕੁਲ ਬੇਖਬਰ ਅਣਜਾਣ ਅਗਿਆਨੀ ਬੇਮੁਖ ਜਾਣ ਬੁੱਝ ਕੇ ਬੇਪਰਵਾਹ ਮਚਲੇ ਤੇ ਢੀਠ ਹੋਏ ਪਏ ਹਨ। ਹਾਂਜੀ, ਇਹ ਮਾਇਕੀ ਜੀਵਨ ਰੋਡ ਵਿੱਚ ਜੀਵ ਅਪੋਲ ਅਵਸ਼ ਅਣਜਾਣੇ ਸਹਿਜ ਸੁਭਾਏ ਸੁਤੇ ਸਿੱਧ ਰੁੜੀ ਜਾ ਰਹੇ ਹਨ ਤੇ ਜੀਵਨ ਦੇ ਆਤਮਕ ਪੱਖ ਵੱਲੋਂ ਬਿਲਕੁਲ ਬੇਖਬਰ ਬਿਲਕੁਲ ਅਣਜਾਣ ਅਗਿਆਨੀ ਬੇਮੁਖ ਜਾਂ ਜਾਣ ਬੁੱਝ ਕੇ ਬੇਪਰਵਾਹ ਮਚਲੇ ਅਤੇ ਢੀਠ ਹੋਏ ਪਏ ਹਨ। ਜੀਵਨ ਦੀ ਇਸ ਮਾਇਕੀ ਬਿਰਤੀ ਮੈਟਰਲਿਸਟਿਕ ਕੌਂਸ਼ੀਅਸਨੈਸ ਦੀ ਰੋਡ ਨੂੰ ਠੱਲ ਕੇ ਮੁੜ ਮੋੜ ਕੇ ਮੁੜ ਬਦਲ ਕੇ ਉਕਸਾਉਣਾ ਸੇਧ ਦੇਣੀ ਸਹਾਇਕ ਹੋਣਾ ਹੀ ਆਤਮਕ ਜੀਵਨ ਵੱਲ ਪ੍ਰੇਰਨਾ ਕਰਨੀ ਹੀ ਜੀਵ ਦਾ ਸਰਬਕ ਧਰਮ ਹੈ ਜਿਸ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ। ਸ਼ਾਇਰ ਸਪਤ ਭਏ ਜਾਂ ਨਿਰਮਲ ਉਲਟੀ ਨਾਲ ਨਾਵ ਤਰਾਵੈ ਬਾਹਰ ਜਾ ਤੋ ਠਾਕ ਰਹਾ ਵੈ ਗੁਰਮੁਖ ਸਹਿਜ ਸਮਾਵੈ। ਗੁਰਮੁਖ ਹੋਏ ਸੋ ਪਲਟਿਆ ਹਰ ਰਾਤੀ ਸਾਜ ਸਿਗਾਰ ਉਲਟੀ ਰੇ ਮਨ ਉਲਟੀ ਰੇ ਸਾਕਤ ਸਿਉਂ ਕਰ ਉਲਟੀ ਰੇ। ਹਾਂਜੀ, ਫਿਰ ਦੁਹਰਾ ਦਈਏ ਮਹਾਂਪੁਰਖਾਂ ਦੇ ਬਚਨਾਂ ਦੁਆਰਾ ਕਿ ਜੀਵਨ ਦੀ ਇਸ ਮਾਇਕੀ ਬਿਰਤੀ ਮੈਟਰਲਿਟਿਕ ਕੌਂਸ਼ੀਅਸਨੈਸ ਦੀ ਰੋੜ ਨੂੰ ਠੱਲ ਕੇ, ਹਾਂਜੀ ਮਾਇਕੀ ਬਿਰਤੀ ਨੂੰ ਦਾ ਰੁੱਖ ਮੋੜ ਕੇ ਬਦਲ ਕੇ ਉਕਸਾਉਣਾ ਸੇਧ ਦੇਣੀ ਸਹਾਇਕ ਹੋਣਾ ਤੇ ਆਤਮਕ ਜੀਵਨ ਵੱਲ ਪ੍ਰੇਰਨ ਲਈ ਹੀ ਜੀਵ ਦਾ ਸਰਬਕ ਧਰਮ ਹੈ ਜਿਸ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ ਕਿ ਗੁਰਮੁਖ ਹੋਏ ਸੋ ਪਲਟਿਆ ਹਰ ਰਾਤੀ ਸਾਜ ਸਿਗਾਰ ਉਲਟੀ ਰੇ ਮਨ ਉਲਟੀ ਰੇ ਸਾਕਤ ਸਿਉਂ ਕਰ ਉਲਟੀ ਰੇ। ਅਬ ਮਨ ਉਲਟ ਸਨਾਤਨ ਹੁਆ ਤਬ ਜਾਣਿਆ ਜਬ ਜੀਵਤ ਮੂਆ। ਦ ਪ੍ਰੋਸੈਸ ਆਫ ਟ੍ਰਾਂਜੀਸ਼ਨ ਆਫ ਸੋਲ ਫਰੋਮ ਮਿਟਰਲਿਸਟਿਕ ਕੌਂਸ਼ੀਅਸਨੈਸ ਟੂ ਦ ਡਿਵਾਈਨ ਕੌਂਸ਼ੀਅਸਨੈਸ ਇਜ਼ ਕਾਲਡ ਰਿਲੀਜਨ। ਦਸ ਟੂ ਇੰਜੋਏ ਦ ਬਲਿਸ ਆਫ ਡਿਵਾਈਨ ਗਰੇਸ ਐਂਡ ਲਵ ਐਂਡ ਟੂ ਬੀ ਮਰਜ ਐਂਡ ਲੋਸਟ ਇਨ ਡਿਵਾਈਨ ਲਵ ਇਜ਼ ਦ ਅਲਟੀਮੇਟ ਗੋਲ ਆਫ ਰਿਲੀਜਨ ਐਂਡ ਫੁਲਫਿਲਮੈਂਟ ਆਫ ਸੋਲ। ਗੁਰਬਾਣੀ ਵਿਚਾਰ ਧਰਮ ਜਾਂ ਮਜ਼ਹਬ ਭਾਗ 11 ਲੇਖ ਨੰਬਰ 56। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।